तू मेरा पिता, तू है मेरा माता, तू मेरा बंधप, तू मेरा प्राता, तू मेरा राखा सबनी थाई, तां भौ केहा काड़ा जीओ। राखा एक हमारा स्वामी, सगल कटा का अंतर्जामी, सोए अचिंता जाग अचिंता, जहां कहां प्रभ तू वरतंता, घर सुख वसया बाहर सुख पाया, कहो नानक गुर मंत्र दृढ़ाया। वाहिगुरु जी का खालसा, वाहिगुरु जी की फतेह। सन्मानयोग साध संगत जीओ, अज ऐतवार का दिहाड़ा है अते कथा का समा पहलां दे नालों 15 मिनट घट है। 8:30 तक आपां सतगुरु पातशाह दे शब्द की व्याख्या विचारनी है, तो सतगुरु महाराज पातशाह जो उपदेश देंदे ने आपां विचारन दा जतन करना है। पंचम पिता श्री गुरु अर्जन देव साहब महाराज जी दे सलोक जो वारां विच दर्ज होण तों बाकी बचे, जिवें पहले पातशाह तीसरे चौथे पातशाह जी दे सलोक वारां ते वधीक दे सरलेख हेठ दर्ज होए, तिवें ही पंजवें पातशाह जी दे वी सलोक वारां ते वधीक सरलेख हेठ जो दर्ज ने उह सलोक प्रारंभ हो रहे ने। सलोक महला पंजवां दे सरलेख हेठ एक जां दो सलोक दी विचार आपां करांगे। गुरु ग्रंथ साहिब महाराज जी नूं सीस झुकाओ अते प्रेम नाल बुलाओ जी, सतनाम श्री वाहिगुरु जी। सलोक महला पंजवां, एक ओंकार सतगुर प्रसाद। पंचम पातशाह महाराज सलोक आरंभ करन तों पहलां फरमान करदे ने कि अकाल पुरख परमेशर इक्को एक अपने वर्गा वो एक ही है, उस वर्गा होर कोई होर है नहीं। उस एक तों सारा संसार बनिया है, ब्रह्मंड बने ने, खंड बने ने, पौन बनी है, अग्न बनी है, पानी बनिया है, 84 लख जून बनी है, 4 खाणियां दे विच इस नूं वंडिया गया है, पहाड़ बने ने, समुंदर बने ने, खुशक इलाके बने ने, आकाश बनिया है, सूरज बनिया है, चन्न बनिया है, 33 करोड़ देवते बने ने, 96 करोड़ शहीद बने ने, यह सब कुछ एक तो बनिया है। महाराज जी कहिंदे एक ओंकार, ओंकार उहदे तो सारा ये आकार बनिया है। सतगुर प्रसाद ऐसा निरंकार परमेशर, सतगुरु पूर्ण सतगुरु मिल जाए पहले नंबर ते, फिर उसकी खुशी मिल जाए। दो गल्लां, पहला तो पूर्ण सतगुरु मिल जाए ते फिर उसकी खुशी मिल जाए। खुशी प्राप्त करने लई की कुछ करना पैना, ये मनुख नूं आपे पढ़ना पैना ते आपे सीखना पैना ते उहदे ते अमल करना पैना। खुश कर लिया जाए गुरु जी नूं ते भावें एक दिन विच खुश कर लिया जाए, खुश कर लिया जाए सतगुरु साहब जी नूं ते भावें पूरे एक जन्म विच खुश कर लिया जाए ते भावें कई जन्म लग जाण। इस वास्ते पूरा सतगुरु मिल जाए ते फिर उस दी खुशी मिल जाए ते फिर एक ओंकार नाल मिलाप हो जाता है, रब दे नाल अटैचमेंट हो जाती है। श्री गुरु अर्जन साहिब पातशाह अगे सलोक बख्शिश कर रहे हैं, ਰੱਤੇ ਸਈ ਜੇ ਮੁੱਖ ਨਾ ਮੋੜਾਨਾ, ਜਿੰਨੀ ਸੰਜਾਤਾ ਸਾਈ। ਮਹਾਰਾਜ ਫਰਮਾਉਂਦੇ ਨੇ ਰੱਤੇ ਸਈ, ਹਰ ਕੋਈ ਕਹਿੰਦਾ ਕਿ ਮੈਂ ਰੱਬ ਨੂੰ ਬੜਾ ਮੰਨਦਾ ਹੈ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਆ ਪਰ ਰੱਤੇ ਸਈ ਉਹੀ ਉਹੀ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਰੰਗੇ ਹੁੰਦੇ ਨੇ ਜੇ ਮੁੱਖ ਨਾ ਮੋੜਨ। ਜੇ ਕਿਤੇ ਅੱਗੇ ਮੌਤ ਦਿਸਦੀ ਹੋਵੇ ਤਾਂ ਉੱਧਰੋਂ ਮੁੱਖ ਪਛਾਣ ਨੂੰ ਨਾ ਮੋੜਨ, ਪਿੱਛੇ ਨੂੰ ਨਾ ਭੱਜਣ। ਰੱਤੇ ਸਈ ਜੇ ਮੁੱਖ ਨਾ ਮੋੜਨ, ਜਿੰਨੀ ਸੰਜਾਤਾ ਸਾਈ। ਸੰਜਾਤਾ ਦਾ ਅਰਥ ਹੈ ਸਿਆਣ ਲਿਆ ਹੈ, ਸਾਈ ਦਾ ਅਰਥ ਹੈ ਮਾਲਕ। ਦੋਨੇ ਤਰ੍ਹਾਂ ਦੇ ਪ੍ਰਮਾਣ ਸਾਂਝੇ ਹੋ ਸਕਦੇ ਹੈ। ਸਾਈ ਦਾ ਅਰਥ ਅਸੀਂ ਪਰਮਾਤਮਾ ਵੀ ਲਵਾਂਗੇ ਅਤੇ ਸਾਈ ਦਾ ਅਰਥ ਅਸੀਂ ਗੁਰੂ ਜੀ ਵੀ ਲਵਾਂਗੇ, ਗੁਰੂ ਸਾਹਿਬ ਵੀ। ਗੁਰੂ ਦੇ ਨਾਲ ਉਹੀ ਰੰਗਿਆ ਹੋਇਆ, ਰੱਤਿਆ ਹੋਇਆ ਮੰਨਿਆ ਜਾਏਗਾ ਜਿਹੜਾ ਗੁਰੂ ਜੀ ਦੀ ਸੇਵਾ ਨਿਭਾਉਂਦਿਆਂ ਨਿਭਾਉਂਦਿਆਂ, ਗੁਰੂ ਜੀ ਦਾ ਹੁਕਮ ਮੰਨਦਿਆਂ ਮੰਨਦਿਆਂ ਜੇ ਅੱਗੇ ਮੌਤ ਦਿਸਦੀ ਹੈ ਅਤੇ ਜਿਹੜੇ ਮੁੱਖ ਨਾ ਮੋੜਨ, ਮੁੱਖ ਨਹੀਂ ਪਛਾਣ ਨੂੰ ਫਿਰ ਮੋੜਦੇ, ਪਿੱਛੇ ਨੂੰ ਨਹੀਂ ਹਨ ਭੱਜਦੇ। ਪਾਤਸ਼ਾਹ ਜੀ ਕਹਿੰਦੇ ਉਹੀ ਰੰਗੇ ਹੋਏ ਨੇ, ਉਹੀ ਰੱਤੇ ਹੋਏ ਨੇ, ਬਾਕੀਆਂ ਦਾ ਦਾਵਾ ਪਾਤਸ਼ਾਹ ਜੀ ਕਹਿੰਦੇ ਝੂਠਾ ਹੈ। ਝੜ ਝੜ ਪਵਦੇ ਕੱਚੇ ਬਿਰਹੀ, ਪਾਤਸ਼ਾਹ ਜੀ ਕਹਿੰਦੇ ਹਾਂ ਕਈਆਂ ਨੂੰ ਥੋੜ੍ਹਾ ਜਿਹਾ ਬਿਰਹੋਂ ਲੱਗਾ ਹੁੰਦਾ ਹੈ, ਥੋੜ੍ਹਾ ਜਿਹਾ ਪ੍ਰੇਮ ਲੱਗਾ ਹੁੰਦਾ ਹੈ, ਪਰ ਉਹ ਕੱਚਾ ਪ੍ਰੇਮ ਹੁੰਦਾ ਹੈ। ਪਾਤਸ਼ਾਹ ਜੀ ਕਹਿੰਦੇ ਗੁਰੂ ਨਾਲ ਵੀ ਕੱਚਾ ਪ੍ਰੇਮ ਹੁੰਦਾ ਹੈ, ਰੱਬ ਨਾਲ ਵੀ ਕਈ ਵਾਰੀ ਕੱਚਾ ਪ੍ਰੇਮ ਲੱਗ ਜਾਂਦਾ ਹੈ। ਪਾਤਸ਼ਾਹ ਜੀ ਕਹਿੰਦੇ ਝੜ ਝੜ ਪਵੰਦੇ, ਉਹ ਝੜ ਝੜ ਕੇ ਡਿੱਗ ਪੈਂਦੇ ਨੇ ਜਿੱਦਾਂ ਦਰਖਤ ਦੇ ਪੱਤੇ ਝੜ ਕੇ ਡਿੱਗ ਪੈਂਦੇ ਹੈ। ਕੌਣ? ਕੱਚੇ ਬਿਰਹੀ, ਜਿਨ੍ਹਾਂ ਨੂੰ ਕੱਚਾ ਬਿਰਹੋਂ ਹੈ, ਜਿਨ੍ਹਾਂ ਦਾ ਗੁਰੂ ਦੇ ਨਾਲ ਜੇ ਕੱਚਾ ਪ੍ਰੇਮ ਹੈ। ਕੋਈ ਮਾਮੂਲੀ ਜੀ ਗੱਲ ਹੋਈ ਤਾਂ ਗੁਰੂ ਨੂੰ ਛੱਡ ਕੇ ਚਲੇ ਜਾਣਾ, ਕੋਈ ਮਾਮੂਲੀ ਜੀ ਗੱਲ ਹੋਈ ਤਾਂ ਕਹਿਣਾ ਹੁਣ ਨਹੀਂ ਗੁਰੂ ਦੇ ਕੋਲ ਆਇਆ ਕਰਨਾ, ਗੁਰੂ ਜੀ ਝਿੜਕਾਂ ਮਾਰਦੇ ਹੈ। ਮਹਾਰਾਜ ਕਹਿੰਦੇ ਜਿਹੜੇ ਰੰਗੇ ਹੋਏ ਨੇ ਉਹ ਨਹੀਂ ਮੁੱਖ ਮੋੜਦੇ, ਭਾਵੇਂ ਅੱਗੇ ਮੌਤ ਸਹੇੜ ਕੇ ਬਹਿ ਜਾਣ, ਉਹਨਾਂ ਨੂੰ ਫਿਰ ਵੀ ਡਰ ਨਹੀਂ ਆਉਂਦਾ। ਝੜ ਝੜ ਪਵਨ ਦੇ ਕੱਚੇ ਬਿਰਹੀ, ਜਿੰਨਾ ਕਾਰ ਨਾ ਆਈ। ਕਾਰ ਨਾਮ ਸੇਵਾ ਦਾ ਹੁੰਦਾ ਹੈ, ਆਪਾਂ ਵੇਖਦੇ ਹਾਂ ਕਾਰ ਸੇਵਾ ਕਾਰ। ਪਾਤਸ਼ਾਹ ਜੀ ਕਹਿੰਦੇ ਜਿੰਨਾ ਕਾਰ ਨਾ ਆਈ, ਜਿਨ੍ਹਾਂ ਨੂੰ ਗੁਰੂ ਦੀ ਕਾਰ ਕਮਾਉਣੀ ਨਹੀਂ ਆਈ, ਉਹ ਕੱਚੇ ਪ੍ਰੇਮੀ ਸਨ, ਉਹ ਝੜ ਝੜ ਪਵੰਦੇ, ਉਹ ਡਿੱਗ ਪਏ ਨੇ ਝੜ ਝੜ ਕੇ ਜ਼ਿੰਦਗੀ ਦੇ ਵਿੱਚ। ਕਬੀਰ ਸਾਹਿਬ ਜੀ ਇੱਕ ਬਚਨ ਫੁਰਮਾਨ ਕਰਦੇ ਨੇ, ਕਹਿੰਦੇ ਨੇ ਮਨ ਰੇ ਛੱਡ ਹੋ ਭਰਮ, ਪ੍ਰਗਟ ਹੋਏ ਨੱਚ ਹੋ। ਨੱਚਣਾ ਨਾਮ ਇੱਕ ਇਹੋ ਜਿਹਾ ਹੈ ਵੀ ਜਿਹੜੀ ਸਖੀ ਨੂੰ ਸੰਗ ਆਉਂਦੀ ਹੋਵੇ ਉਹ ਕਦੇ ਅਗਾਂਹ ਹੋ ਕੇ ਨੱਚਦੀ ਨਹੀਂ, ਉਹ ਨੱਚਦਿਆਂ ਨੂੰ ਵੇਖ ਤਾਂ ਸਕਦੀ ਹੈ ਪਿਛਾਂ ਭੀੜ ਦੇ ਵਿੱਚ ਖਲੋ ਕੇ ਲੁਕ ਛਿਪ ਕੇ, ਅਤੇ ਅਗਾਂਹ ਹੋ ਕੇ ਉਹੀ ਨੱਚ ਸਕਦੀ ਹੈ ਜਿਹਦੀ ਸੰਗ ਨਾ ਜਿਹਨੂੰ ਹੋਵੇ, ਜਿਹਨੂੰ ਇਹ ਨਾ ਹੋਵੇ ਕਿ ਮੈਨੂੰ ਦੇਖਣ ਵਾਲੇ ਕੀ ਕਹਿਣਗੇ। ਮੇਰੇ ਪਾਤਸ਼ਾਹ ਕਹਿੰਦੇ ਇੱਕ ਸਿੱਖ ਹੁੰਦਾ ਭੀੜ ਦੇ ਵਿੱਚ ਪਿਛਾਂ ਲੁਕ ਕੇ ਰਹਿੰਦਾ ਹੈ, ਅਤੇ ਇੱਕ ਕਹਿੰਦਾ ਵੀ ਉਹਨੂੰ ਸੰਗ ਸ਼ਰਮ ਨਹੀਂ, ਉਹ ਕਹਿੰਦਾ ਮੈਨੂੰ ਜਮਾਨਾ ਵੇਖ ਲਵੇ, ਜਮਾਨੇ ਨੂੰ ਪਤਾ ਲੱਗ ਜਾਏ ਵੀ ਵਾਕਈ ਮੈਂ ਕਲਗੀਆਂ ਵਾਲੇ ਦਾ ਸਿੱਖ ਹਾਂ। ਜਦੋਂ ਸੀਸ ਲੈ ਕੇ ਭਾਈ ਜੈਤਾ ਜੀ ਆਏ ਅਤੇ ਪਾਤਸ਼ਾਹ ਨੇ ਪੁੱਛਿਆ ਉੱਥੇ ਦਿੱਲੀ ਵਿੱਚ ਕੋਈ ਸਿੱਖ ਨਹੀਂ ਸੀ ਹੈਗਾ, ਅਤੇ ਭਾਈ ਜੈਤਾ ਜੀ ਕਹਿੰਦੇ ਪਾਤਸ਼ਾਹ ਹੋਣਗੇ ਤੇਰੇ ਸਿੱਖ, ਭੀੜ ਵਿੱਚ ਲੁਕੇ ਹੋਣਗੇ, ਕੀ ਨਿਸ਼ਾਨੀ ਤੇਰੇ ਸਿੱਖਾਂ ਦੀ, ਕੀ ਪਤਾ ਕੋਈ ਸਿੱਖ ਹੈਗਾ ਕਿ ਨਹੀਂ ਹੈਗਾ, ਲੁਕੇ ਛਿਪੇ ਹੋਣਗੇ ਜਿੱਦਾਂ ਦੁਨੀਆ ਬਾਕੀ ਖਲੋਤੀ ਸੀ। ਅਤੇ ਮਹਾਰਾਜ ਲੁਕੇ ਛਿਪੇ ਖਲੋਤੇ ਸਨ, ਹੁਣ ਜਿਹੜੇ ਲੁਕੇ ਛਿਪੇ ਖਲੋਤੇ ਸੀਗੇ ਉਹ ਇਉਂ ਸੀ ਵੀ ਜਿਹੜੇ ਨੱਚਣਾ ਨਹੀਂ ਸਨ ਚਾਹੁੰਦੇ, ਲੇਕਿਨ ਨੱਚਦਿਆਂ ਨੂੰ ਭਾਵੇਂ ਵੇਖਣਾ ਉਹ ਆਏ ਸੀਗੇ। ਉਹ ਲੁਕੇ ਛਿਪੇ ਭੀੜ ਵਿੱਚ ਹਨ, ਜਿਹੜੇ ਨੱਚੇ ਨੇ ਉਹ ਭਾਈ ਜੈਤਾ ਜੀ, ਜਿਨ੍ਹਾਂ ਨੇ ਅਗਾਂਹ ਹੋ ਕੇ ਸੀਸ ਚੱਕਿਆ, ਅਤੇ ਜਿਨ੍ਹਾਂ ਨੂੰ ਇਹ ਵੀ ਪਤਾ ਕਿ ਜੇ ਗੁਰੂ ਦਾ ਸੀਸ ਚੱਕਦਿਆਂ ਕਿਤੇ ਦੁਸ਼ਮਣ ਦਾ ਵਾਰ ਚੱਲ ਗਿਆ ਤਾਂ ਮੇਰਾ ਸੀਸ ਵੀ ਲੱਥ ਸਕਦਾ ਹੈ, ਪਰ ਉਹ ਅਗਾਂਹ ਹੋ ਕੇ ਨੱਚਿਆ। ਜਿਹੜੇ ਨੱਚਦੇ ਨੇ ਉਹ ਸੰਗ ਸ਼ਰਮ ਲਾਹ ਕੇ ਨੱਚਦੇ ਨੇ। ਉਹ ਹੁਣ ਮੇਰੇ ਪਾਤਸ਼ਾਹ ਜੀ ਕਹਿੰਦੇ ਹੈ ਮਨ ਰੇ ਨੱਚ ਹੋ, ਮਨ ਰੇ ਛੱਡ ਹੋ ਭਰਮ, ਪ੍ਰਗਟ ਹੋਏ ਨੱਚ ਹੋ। ਆਪਣੇ ਮਨ ਦਾ ਭਰਮ ਛੱਡਦੇ ਵੀ ਮੈਨੂੰ ਦੁਨੀਆ ਕੀ ਆਖੇਗੀ, ਦੁਨੀਆ ਨੂੰ ਹੀ ਤਾਂ ਦਿਖਾਉਣਾ ਵੀ ਇਹ ਗੁਰੂ ਦੇ ਪ੍ਰੇਮ ਦੇ ਵਿੱਚ ਨੱਚ ਰਿਹਾ, ਇਹ ਗੁਰੂ ਦੇ ਪ੍ਰੇਮ ਦੇ ਵਿੱਚ ਰੰਗਿਆ ਹੋਇਆ, ਦੁਨੀਆਂ ਨੂੰ ਹੀ ਤਾਂ ਦਿਖਾਉਣਾ, ਅਤੇ ਦੁਨੀਆਂ ਕੀ ਆਖੇਗੀ ਇਹ ਗੱਲ ਜਿਹੜੀ ਇਹ ਮਨ 'ਚੋਂ ਭਰਮ ਕੱਢ ਦੇ। ਮਨ ਰੇ ਛੱਡ ਹੋ ਭਰਮ, ਪ੍ਰਗਟ ਹੋਏ ਨੱਚ ਹੋ, ਆ ਮਾਇਆ ਕੇ ਡਾਂਡੇ। ਜਦ ਤੱਕ ਪ੍ਰਗਟ ਹੋ ਕੇ ਜਗਤ ਨੂੰ ਦੱਸਣਾ ਨਹੀਂ ਨਾ ਚਾਹੁੰਦਾ ਭਈ ਮੈਂ ਗੁਰੂ ਦਾ ਸੇਵਕ ਹਾਂ, ਮੈਂ ਗੁਰੂ ਦਾ ਸਿੱਖ ਹਾਂ, ਅਤੇ ਕਬੀਰ ਸਾਹਿਬ ਕਹਿੰਦੇ ਮਾਇਆ ਕੇ ਡਾਂਡੇ, ਡਾਂਡੇ ਦਾ ਅਰਥ ਹੈ ਡੰਡ ਮਿਲਿਆ ਹੋਣਾ, ਕੋਈ ਪਨਿਸ਼ਮੈਂਟ ਮਿਲੀ ਹੋਣੀ। ਕਬੀਰ ਸਾਹਿਬ ਕਹਿੰਦੇ ਮਾਇਆ ਦੇ ਵੱਲੋਂ ਡੰਡ ਦੇ ਅਧਿਕਾਰੀ ਇਨਸਾਨ, ਮਾਇਆ ਨੇ ਤੈਨੂੰ ਡੰਡ ਦਿੱਤਾ ਹੋਇਆ, ਤੈਨੂੰ ਸਜ਼ਾ ਦਿੱਤੀ ਹੋਈ ਹੈ, ਅਤੇ ਤੂੰ ਪ੍ਰਗਟ ਹੋ ਕੇ ਨਹੀਂ ਨੱਚਦਾ, ਦੁਨੀਆਂ ਨੂੰ ਇਹ ਨਹੀਂ ਪਤਾ ਲੱਗਣ ਦੇਣਾ ਚਾਹੁੰਦਾ ਵੀ ਮੈਂ ਗੁਰੂ ਕਲਗੀਆਂ ਵਾਲੇ ਦਾ ਸਿੱਖ ਹਾਂ। ਇਸ ਲਈ ਪ੍ਰਗਟ ਹੋ, ਸਾਹਮਣੇ ਆ ਸੰਸਾਰ ਦੇ। ਮਨ ਰੇ ਛੱਡ ਹੋ ਭਰਮ, ਪ੍ਰਗਟ ਹੋਏ ਨੱਚ ਹੋ, ਆ ਮਾਇਆ ਕੇ ਡਾਂਡੇ। ਸੂਰ ਕੇ ਸਨਮੁੱਖ ਰਣ ਤੇ ਡਰਪੈ, ਦੋ ਉਦਾਹਰਨਾਂ ਫਿਰ ਉਹ ਦਿੰਦੇ। ਉਹ ਕਹਿੰਦੇ ਸੂਰਮਾ ਕਾਹਦਾ ਹੈ, ਉਹ ਜੇ ਅਖਵਾਉਂਦਾ ਤੇ ਆਪਣੇ ਆਪ ਨੂੰ ਉਹ ਸੂਰਮਾ ਰਹਿੰਦਾ ਹੋਵੇ, ਤੇ ਸਾਹਮਣੇ ਰਣ ਮੈਦਾਨ ਵਿੱਚ ਜੰਗ ਸ਼ੁਰੂ ਹੋ ਜਾਵੇ ਤੇ ਉੱਥੋਂ ਡਰ ਡਰ ਕੇ ਪਛਾਹ ਨੂੰ ਭੱਜੇ, ਉਹ ਕਹਿੰਦੇ ਫਿਰ ਉਹ ਕੋਈ ਸੂਰਮਾ ਨਹੀਂ। ਸੂਰ ਕੇ ਰਣਮੁੱਖ ਸਨਮੁੱਖ ਰਣ ਤੇ ਡਰਪੈ, ਸਤੀ ਕੇ ਸੰਚੈ ਭਾਂਡੇ। ਉਹ ਕਹਿੰਦੇ ਭਾਰਤ ਦੇ ਅੰਦਰ ਜਿਹੜੀ ਰਵਾਇਤ ਚੱਲਦੀ ਸੀ ਕਿ ਸਤੀ ਨੇ ਪਤੀ ਦੇ ਚਿਖਾ ਦੇ ਵਿੱਚ ਜਿਹੜਾ ਉਹ ਭਸਮ ਹੋ ਜਾਣਾ, ਭਾਵੇਂ ਉਹ ਰਵਾਇਤ ਜਿਹੜੀ ਹੈ ਉਹ ਰੱਬ ਦਿਆਂ ਭਗਤਾਂ ਸੰਤਾਂ ਗੁਰੂਆਂ ਪੀਰਾਂ ਨੂੰ ਉਹ ਪਸੰਦ ਨਹੀਂ, ਉਹਨਾਂ ਨੇ ਬੰਦ ਕਰ ਦਿੱਤੀ, ਪਰ ਇੱਕ ਦ੍ਰਿਸ਼ਟਾਂਤ ਇੱਕ ਅੰਗੀ ਹੁੰਦਾ ਹੈ। ਉਹ ਕਬੀਰ ਸਾਹਿਬ ਕਹਿੰਦੇ ਉਹ ਸਤੀ ਕਾਹਦੀ ਹੈ ਜਿਹੜੀ ਪਹਿਲਾਂ ਤਾਂ ਸਮਾਨ ਹੱਥ ਵਿੱਚ ਫੜ ਲਏ ਵੀ ਮੈਂ ਸਤੀ ਹੋਣਾ, ਅਤੇ ਬਾਅਦ ਵਿੱਚ ਉਹ ਡਰੇ, ਜੇ ਉਹਨੇ ਇਰਾਦਾ ਬਣਾ ਹੀ ਲਿਆ ਤਾਂ ਉਹਦਾ ਫਿਰ ਫਰਜ਼ ਬਣਦਾ ਕਿ ਕੁੱਦ ਜਾਏ ਮਾਰ ਕੇ ਛਾਲ ਅਤੇ ਆਪਣੇ ਬਣਾਏ ਮਨ ਅਤੇ ਕੀਤੇ ਕੌਲ ਦੇ ਵਿੱਚ ਜਿਹੜੀ ਆ ਉਹ ਪੂਰੀ ਉਤਰ ਜਾਏ। ਸਤੀ ਕੇ ਸੰਚੈ ਭਾਂਡੇ, ਸੂਰ ਕੇ ਸਨਮੁੱਖ ਰਣ ਤੇ ਡਰਪੈ, ਸਤੀ ਕੇ ਸੰਚੈ ਭਾਂਡੇ। ਇਹ ਤਾਂ ਉਹਨਾਂ ਨੇ ਉਦਾਹਰਨਾਂ ਹੀ ਦਿੱਤੀਆਂ। ਫਿਰ ਉਹ ਕਹਿੰਦੇ ਡਗਮਗ ਛਾਡ ਰੇ ਮਨ ਬੌਰਾ, ਇਹ ਬੌਰੇ ਹੋਏ ਮਨਾ, ਤੇਰਾ ਜੀ ਵੀ ਕਰਦਾ ਵੀ ਗੁਰੂ ਦੇ ਨਾਲ ਐਸਾ ਪ੍ਰੇਮ ਨਿਭਾਵਾਂ ਵੀ ਗੁਰੂ ਦੇ ਚਰਨਾਂ ਵਿੱਚ ਹੀ ਅਭੇਦ ਹੋ ਜਾਵਾਂ, ਅਤੇ ਦੁਨੀਆਂ ਜਿਹੜੀ ਹੈ ਤੈਨੂੰ ਆਖੇ ਵੀ ਇਹਦੇ ਵਰਗਾ ਕੋਈ ਗੁਰੂ ਦਾ ਸੇਵਕ ਨਹੀਂ ਸੀ, ਪਰ ਤੇਰਾ ਜਿਹੜਾ ਮਨ ਹੈ ਨਾ ਉਹ ਡਗਮਗ ਕਰ ਰਿਹਾ, ਡੋਲ ਰਿਹਾ, ਡੱਕੋ ਡੋਲੇ ਖਾ ਰਿਹਾ। ਇਹ ਡੱਕੋ ਡੋਲੇ ਖਾਣੇ ਜਿਹੜੇ ਛੱਡ ਦੇ ਮਨ ਰੇ। ਫਿਰ ਕਹਿੰਦੇ ਨੇ ਡਗਮਗ ਛੱਡ ਰੇ ਮਨ ਬੌਰਾ, ਅਬ ਤਾਂ ਉਹ ਜਰੇ ਮਰੇ ਸਿੱਧ ਪਈ ਹੈ, ਹੁਣ ਤਾਂ ਸਿੱਧੀ ਇਵੇਂ ਹੀ ਪ੍ਰਾਪਤ ਹੋਵੇਗੀ, ਹੁਣ ਤਾਂ ਸਫਲਤਾ ਇਵੇਂ ਹੀ ਪ੍ਰਾਪਤ ਹੋਵੇਗੀ। ਭਈ ਮਰਨ ਦੇ ਵਾਸਤੇ ਜੋ ਕੁਝ ਵੀ ਜਰਨਾ ਪੈ ਜਾਏ ਤਾਂ ਉਹ ਜਰ ਕੇ ਅਤੇ ਮਰ ਜਾਏ। ਅਬ ਤਾਂ ਜਰੇ ਮਰੇ ਸਿੱਧ ਪਾਈ ਆ, ਲੀਨੋ ਹੱਥ ਸੰਧੌਰਾ ਸੰਧੌਰਾ। ਉਹ ਕਹਿੰਦੇ ਨੇ ਹੁਣ ਤਾਂ ਸੰਧੌਰਾ ਹੱਥ ਵਿੱਚ ਫੜ ਲਿਆ ਹੋਇਆ ਹੈ। ਸੰਧੌਰਾ ਅੱਖਰੀ ਅਰਥ ਇਹਦਾ ਨਾਰੀਅਲ, ਅਤੇ ਅੰਤਰੀਵ ਅਰਥ ਜਿਹੜਾ ਉਹ ਇਹ ਹੈ ਭਈ ਜਦੋਂ ਜਗਿਆਸੂ ਨੇ ਵੈਰਾਗ ਰੂਪ ਸੰਧੌਰਾ ਧਾਰਨ ਕਰ ਹੀ ਲਿਆ, ਉਹ ਫਿਰ ਸੰਸਾਰ ਦੇ ਵੱਲੋਂ ਜਿਹੜਾ ਜੀਵਿਤ ਮਰਨਾ ਹੁੰਦਾ ਹੈ ਉਹ ਮਰਨ ਦੇ ਵੱਲੋਂ ਪਛਾਂਹ ਕਿਉਂ ਹਟੇ। ਫਿਰ ਇਹਦਾ ਅੰਤਰੀਵ ਅਰਥ ਨਿਕਲਦਾ ਵੀ ਜਿਸ ਸੂਰਮੇ ਨੇ ਖੰਡਾ ਹੱਥ ਵਿੱਚ ਫੜ ਹੀ ਲਿਆ, ਉਹ ਫਿਰ ਮੈਦਾਨੇ ਜੰਗ ਦੇ ਵਿੱਚ ਜਾਣ ਤੋਂ ਕਿਉਂ ਪਛਾਂਹ ਆਵੇ। ਇਸ ਵਾਸਤੇ ਅਬ ਤਾਂ ਜਰੇ ਮਰੇ ਸਿੱਧ ਪਾਈ ਹੈ, ਲੀਨੋ ਹੱਥ ਸੰਧੌਰਾ। ਕਾਮ ਕ੍ਰੋਧ ਮਾਇਆ ਕੇ ਲੀਨੇ ਆਬਿਦ ਜਗਤ ਬਿਗੂਤਾ, ਕਬੀਰ ਸਾਹਿਬ ਕਹਿੰਦੇ ਹੈ ਕਹਿ ਕਬੀਰ ਰਾਜਾ ਰਾਮ ਨਾ ਛੋਡੋ ਸਗਲ ਊਚ ਤੇ ਉੱਚਾ। ਉਹ ਕਹਿੰਦੇ ਜਗਤ ਦੀ ਹਾਲਤ ਤਾਂ ਸਿਰਫ ਵਕਾਰ ਹੀ ਸਾਰੀ ਬਹੁਤ ਸਾਰੀ ਲੋਕਾਈ ਨੂੰ ਚੰਬੜੇ ਹੋਏ, ਉਹ ਕਹਿੰਦੇ ਸਾਰਾ ਜਗਤ ਇਹਦੇ ਵਿੱਚ ਹੀ ਵਿਗੁੱਚਾ ਹੋਇਆ ਹੈ, ਇਹਦੇ ਵਿੱਚ ਹੀ ਵਿਆਕੁਲ ਹੋਇਆ ਪਿਆ ਹੈ। ਕਾਮ ਕ੍ਰੋਧ ਮਾਇਆ ਕੇ ਲੀਨੇ ਆਬਿਦ ਜਗਤ ਬਿਗੂਤਾ, ਕਹਿ ਕਬੀਰ ਰਾਜਾ ਰਾਮ ਨਾ ਛੋਡਾਂ। ਕਹਿੰਦੇ ਮੈਂ ਤਾਂ ਸਭਨਾ ਤੋਂ ਵੱਡਾ ਰਾਜਾ ਪਰਮੇਸ਼ੁਰ ਨੂੰ ਕਦੇ ਨਹੀਂ ਛੱਡਾਂਗਾ, ਸਗਲ ਊਚ ਤੇ ਉੱਚਾ, ਜਿਹੜਾ ਸਾਰਿਆਂ ਉੱਚਿਆਂ ਤੋਂ ਵੀ ਉੱਚਾ ਹੈ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਸਲੋਕ ਬਖਸ਼ਿਆ ਲੜੀਵਾਰ ਕਥਾ ਵਿੱਚ, ਰੱਤੇ ਸਹੀ ਜੇ ਮੁੱਖ ਨਾ ਮੋੜਾਨਾ, ਜਿੰਨੀ ਸੰਜਾਤਾ ਸਾਈ, ਚੜ ਚੜ ਪਵਨ ਦੇ ਕੱਚੇ ਬਿਰਹੀ, ਜਿੰਨਾ ਕਾਰ ਨਾ ਆਈ। ਰੱਤੇ ਸਹੀ ਜੇ ਮੁੱਖ ਨਾ ਮੋੜਾਨਾ, ਉਹੀ ਰੰਗੇ ਹੋਏ ਗੁਰੂ ਦੇ ਪ੍ਰੇਮ ਦੇ ਵਿੱਚ ਮੰਨੇ ਜਾਣਗੇ, ਜੇ ਮੁੱਖ ਨਾ ਮੁੜਾਨਾ, ਜਿਹੜੇ ਮੁੱਖ ਪਛਾਣ ਨਹੀਂ ਮੋੜਨਗੇ। ਪਿੰਡਾਂ ਦੇ ਵਿੱਚ ਖਬਰ ਮਿਲ ਗਈ ਭਈ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋ ਗਿਆ, ਕਿਹੜੇ ਸਮੇਂ, ਜਦੋਂ ਅਬਦਾਲੀ ਨੇ ਕੀਤਾ। ਅਤੇ ਪਿੰਡਾਂ ਦੇ ਵਿੱਚ ਉਹ ਵੈਰਾਗ ਨਾਲ ਭਰੇ ਸੂਰਮੇ ਉਹ ਸਾਰੇ ਹੀ ਕਹਿੰਦੇ ਵੀ ਅਸੀਂ ਆਪਣੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਦੇ ਅਸਥਾਨ ਦੇ ਵਿੱਚੋਂ ਅਬਦਾਲੀ ਦੀਆਂ ਫੌਜਾਂ ਨੂੰ ਕੱਢਣ ਲਈ, ਮਰਨ ਮਿਟਣ ਲਈ ਤਿਆਰ ਹੈ, ਪਰ ਅਸੀਂ ਕਰੀਏ ਕਿ ਅਸੀਂ ਪਹਿਲਾਂ ਕੋਈ ਜੰਗ ਦੀ ਬਹੁਤੀ ਟ੍ਰੇਨਿੰਗ ਨਹੀਂ ਲਈ ਹੋਈ, ਸਾਨੂੰ ਕੋਈ ਜਰਨੈਲ ਚਾਹੀਦਾ, ਸਾਡੇ ਅੱਗੇ ਲੱਗਣ ਵਾਲਾ ਕੋਈ ਜਰਨੈਲ ਚਾਹੀਦਾ। ਆ ਜਿਹੜੇ ਦੁਆਬੇ ਅਤੇ ਮਾਲਵੇ ਦੇ ਪਿੰਡ ਹੈ ਨਾ, ਇਹ ਤਿੰਨੇ ਹੀ ਇਲਾਕੇ ਜਿਨ੍ਹਾਂ ਨੂੰ ਆਪਾਂ ਦੇਸੀ ਤਰੀਕੇ ਨਾਲ ਵੰਡਿਆ ਹੋਇਆ, ਮਾਝਾ, ਮਾਲਵਾ, ਦੁਆਬਾ, ਇਹਨਾਂ ਨੇ ਬੜੀ ਬੜੀ ਸਿੱਖੀ ਕਮਾਈ ਵੱਡ ਵਡੇਰਿਆਂ ਨੇ, ਬੜੇ ਬੜੇ ਗੁਰੂ ਦੇ ਬਚਨ ਮੰਨੇ, ਬੜੀਆਂ ਬੜੀਆਂ ਸ਼ਹੀਦੀਆਂ ਪਾਈਆਂ ਇਹਨਾਂ ਤਿੰਨਾਂ ਹੀ ਇਲਾਕਿਆਂ ਦੇ ਵਿੱਚੋਂ ਸੂਰਮਿਆਂ ਨੇ। ਅਤੇ ਉੱਧਰ ਪਿੰਡ ਕੁਝ ਆਉਂਦੇ ਹੈ ਬ੍ਰਹਿਮਣ ਵਾਲੀ, ਨੀਹਾਂ ਵਾਲੀ, ਗੁਰੂ ਕਾ ਚੌਂਤੜਾ, ਮਹਿਰਾਜ, ਆ ਲੱਖੀ ਜੰਗਲ ਦੇ ਲਾਗੇ ਲਾਗੇ ਦੇ ਪਿੰਡ, ਇਹਨਾਂ ਦੇ ਵਿੱਚੋਂ ਨਿਕਲ ਨਿਕਲ ਕੇ ਸੂਰਮੇ, ਕਿਸੇ ਕੋਲ ਦਾਤਰ, ਕਿਸੇ ਕੋਲ ਕਿਰਪਾਨ, ਕਿਸੇ ਕੋਲ ਬਰਸ਼ਾ, ਜਿਹਦੇ ਘਰ ਘੋੜਾ ਹੈਗਾ ਸੀ ਉਹਨੇ ਉਹ ਵੀ ਨਾਲ ਲਿਆਂਦਾ ਹੋਇਆ, ਪਰ ਕਹਿੰਦੇ ਕਰੀਏ ਤਾਂ ਕਰੀਏ ਕੀ, ਇਕੱਲੇ ਇਕੱਲੇ ਅਸੀਂ ਜਾ ਕੇ ਲੜ ਨਹੀਂ ਸਕਦੇ, ਸਾਨੂੰ ਕੋਈ ਜਰਨੈਲ ਚਾਹੀਦਾ। ਅਤੇ ਉਸ ਵਕਤ ਸ਼ਾਮਾਂ ਤੱਕ ਉਹਨਾਂ ਨੂੰ ਖਬਰ ਮਿਲ ਗਈ ਵੀ ਜਰਨੈਲ ਤੁਹਾਨੂੰ ਮਹਾਰਾਜ ਨੇ ਦੇ ਦਿੱਤਾ। ਕਹਿੰਦੇ ਕਿਹੜਾ? ਕਹਿੰਦੇ 75 ਸਾਲ ਦਾ ਬਜ਼ੁਰਗ ਬਾਬਾ ਦੀਪ ਸਿੰਘ ਉਹ ਦਮਦਮਾ ਸਾਹਿਬ ਤੋਂ ਚੱਲ ਪਿਆ, ਉਹ ਆ ਰਿਹਾ ਹੈ। ਇਹਨਾਂ ਨੇ ਖੁਸ਼ੀਆਂ ਵਿੱਚ ਜੈਕਾਰੇ ਬੁਲਾਏ ਅਤੇ ਲੱਭ ਲੱਭ ਕੇ ਰਾਹ ਦੇ ਵਿੱਚ ਸਾਰਿਆਂ ਪਿੰਡਾਂ ਦੇ ਵਿੱਚੋਂ ਨਾਲ ਮਿਲਦੇ ਗਏ, ਮਿਲਦੇ ਗਏ, ਮਿਲਦੇ ਗਏ, ਮਿਲਦੇ ਗਏ। ਇਹ 5000 ਸੂਰਮਾ ਐਵੇਂ ਥੋੜ੍ਹਾ ਇਕੱਠਾ ਹੋ ਜਾਂਦਾ ਹੈ, ਇੱਕ ਪਿੰਡ 'ਚੋਂ ਵੀ ਜੇ 50 ਬੰਦੇ ਆਉਣ ਬਾਹਰ, ਅਤੇ 1000 ਕਿੰਨਿਆਂ ਪਿੰਡਾਂ 'ਚੋਂ, 20 ਪਿੰਡਾਂ 'ਚੋਂ ਜੁੜਦਾ, 20 ਪਿੰਡਾਂ 'ਚੋਂ ਜੇ 50 ਬੰਦੇ ਵੀ ਇੱਕ ਪਿੰਡ 'ਚੋਂ ਨਿਕਲਣ, ਤਾਂ ਫਿਰ 20 ਪਿੰਡਾਂ 'ਚੋਂ 1000 ਬੰਦਾ ਜੁੜਦਾ। ਅਤੇ 5000 ਸੂਰਮਾ ਸਾਡਾ ਇਤਿਹਾਸ ਦੱਸ ਰਿਹਾ ਵੀ ਇਕੱਠਾ ਹੋ ਗਿਆ, ਕਿੰਨਿਆਂ ਪਿੰਡਾਂ 'ਚੋਂ ਸੂਰਮੇ ਆਏ ਹੋਣਗੇ। ਜਿਹੜੀ ਬੇਨਤੀ ਮੈਂ ਕਰਦਾ ਉਹ ਗਲਤ ਨਹੀਂ ਵੀ ਦੁਆਬਾ, ਮਾਲਵਾ, ਮਾਝਾ ਇਹ ਸਾਡੇ ਵੱਡ ਵਡੇਰਿਆਂ ਨੇ ਬੜੀਆਂ ਸੇਵਾਵਾਂ ਕਮਾਈਆਂ ਹੋਈਆਂ, ਤੋ ਉਹਦੇ ਵਿੱਚੋਂ ਸੂਰਮੇ 5000 ਸੂਰਮਾ ਇਕੱਠਾ, ਅਤੇ ਹੁਣ ਬਾਬਾ ਦੀਪ ਸਿੰਘ ਸਾਹਿਬ ਜਰਨੈਲ ਬਣ ਕੇ ਅੱਗੇ ਲੱਗੇ ਹੈ, ਅਤੇ ਉਹਨਾਂ ਨੂੰ ਵੀ ਹੈ ਵੀ ਜਰਨੈਲ ਦੇ ਕੁਝ ਜ਼ਿੰਮੇਵਾਰੀਆਂ ਵੀ ਹੁੰਦੀਆਂ। ਉਹਨਾਂ ਸੋਚਿਆ ਜੇ ਜੰਗ ਸ਼ੁਰੂ ਹੋਣ ਤੋਂ ਕਿਤੇ ਇਹਨਾਂ ਦੇ ਵਿੱਚੋਂ ਜੇ ਜਿਨ੍ਹਾਂ ਨੇ ਕਦੇ ਜੰਗ ਹੁੰਦਾ ਨਹੀਂ ਵੇਖਿਆ, ਕਿਸੇ ਦੀ ਬਾਂਹ ਕੱਟੀ ਵੇਖ ਲਈ, ਕਿਸੇ ਦੀ ਧੌਣ ਲੱਥੀ ਵੇਖ ਲਈ, ਕਿਸੇ ਦੇ ਸੀਨੇ 'ਚ ਨੇਜਾ ਵੱਜਾ ਵੇਖ ਲਿਆ, ਅਤੇ ਵੇਖ ਕੇ ਲਹੂ ਨਿਕਲਦਾ, ਡਰ ਕੇ ਜੇ ਪਛਾਣ ਨੂੰ ਭੱਜ ਗਏ ਤਾਂ ਲਾਜ ਲੱਗ ਜਾਏਗੀ ਵੀ ਸਿੱਖਾਂ ਦੀ ਫੌਜ ਤਾਂ ਪਛਾਣ ਨੂੰ ਭੱਜਦੀ ਸੀ। ਉਹਨਾਂ ਨੇ ਫਿਰ ਤਰਨ ਤਾਰਨ ਤੋਂ ਅੱਗੇ ਆ ਕੇ ਸਾਰਾ ਨਹੀਂ ਇਤਿਹਾਸ ਆਪਾਂ ਸਾਂਝਾ ਕਰ ਸਕਦੇ ਕਿਉਂਕਿ ਟਾਈਮ ਨਹੀਂ, ਵਿੱਚੋਂ ਇੰਨੀ ਟੂਕ ਲੈਣੀ ਵੀ ਰੱਤੇ ਸੇਈ ਜੇ ਮੁੱਖ ਨਾ ਮੁੜਨ, ਜਿਹੜੇ ਮੁੱਖ ਨਹੀਂ ਪਿਛਾਂ ਮੋੜਦੇ। ਉੱਥੇ ਬਾਬਾ ਦੀਪ ਸਿੰਘ ਸਾਹਿਬ ਨੇ ਇੱਕ ਲਕੀਰ ਖਿੱਚੀ ਆਪਣੇ ਖੰਡੇ ਦੇ ਨਾਲ ਲੰਮੀ ਦੀ ਲੰਮੀ, ਕਹਿੰਦਾ ਵੀ ਰੁਕ ਜਾਓ, ਪਹਿਲਾਂ ਮੇਰੀ ਗੱਲ ਨੂੰ ਧਿਆਨ ਨਾਲ ਸੁਣ ਲਓ। ਇਹ ਲਕੀਰ ਇਸ ਵਾਸਤੇ ਖਿੱਚੀ ਹੈ ਵੀ ਤੁਸੀਂ ਘਰੋਂ ਠੀਕ ਹੈ, ਤੁਹਾਡੇ ਮਨ ਵਿੱਚ ਵੈਰਾਗ ਆਇਆ, ਤੁਹਾਡੇ ਮਨ ਵਿੱਚ ਵੀਰ ਰਸ ਆਇਆ, ਤੁਸੀਂ ਗੁਰੂ ਰਾਮਦਾਸ ਦੇ ਦਰ ਦੀ ਪਵਿੱਤਰਤਾ ਕਾਇਮ ਕਰਨ ਲਈ ਘਰਾਂ ਤੋਂ ਆ ਤਾਂ ਗਏ ਜੇ, ਪਰ ਜੰਗ ਜਿਹੜਾ ਹੁੰਦਾ ਇਹ ਜੰਗ ਜਿਨ੍ਹਾਂ ਨੇ ਦੇਖਿਆ ਹੁੰਦਾ ਉਹਨਾਂ ਨੂੰ ਹੀ ਪਤਾ ਹੁੰਦਾ। ਐਸਾ ਨਾ ਹੋਵੇ ਕਿ ਸਿੱਖ ਫੌਜ ਦੀ ਤੁਸੀਂ ਕਿਤੇ ਬੇਇੱਜ਼ਤੀ ਦਾ ਕਾਰਨ ਬਣ ਜਾਓ, ਵਿੱਚੋਂ 10-15 ਸੂਰਮੇ ਵੀ ਜੇ ਪਛਾਣ ਨੂੰ ਭੱਜੇ ਤਾਂ ਲਾਜ ਲੱਗੇਗੀ। ਅਤੇ ਜਿਨ੍ਹਾਂ ਨੂੰ ਕੋਈ ਡਰ ਹੈ ਉਹ ਇੱਦਾਂ ਕਰੋ, ਇੱਥੋਂ ਹੀ ਮੁੱਖ ਮੋੜ ਕੇ ਵਾਪਸ ਅਤੇ ਆਪਣੇ ਪਿੰਡਾਂ ਨੂੰ ਚਲੇ ਜਾਓ, ਸਾਨੂੰ ਇੱਥੇ ਕੋਈ ਇਤਰਾਜ਼ ਨਹੀਂ ਹੋਏਗਾ ਤੁਹਾਡੇ 'ਤੇ। ਤੁਸੀਂ 5000 ਦੇ ਵਿੱਚੋਂ ਜੇ 100 ਜਾਂ 200 ਮੁੜ ਵੀ ਜਾਊਗਾ, ਇੱਥੋਂ ਸਾਨੂੰ ਕੋਈ ਇਤਰਾਜ਼ ਨਹੀਂ, ਪਰ ਜੰਗ ਹੁੰਦਿਆਂ ਨਹੀਂ ਕੋਈ ਭੱਜਣਾ ਚਾਹੀਦਾ। ਉੱਥੇ ਫਿਰ ਇਹ ਇਮਤਿਹਾਨ ਪਿਆ ਜਿਹੜਾ 5ਵੇਂ ਪਾਤਸ਼ਾਹ ਨੇ ਬਚਨ ਕੀਤਾ ਕਿ ਰੱਤੇ ਸੇਈ ਜੇ ਮੁੱਖ ਨਾ ਮੁੜਨ। ਉਹਨਾਂ ਦੇ ਮੁੱਖ ਸਨ ਉੱਧਰੋਂ ਆਉਂਦਿਆਂ ਦੇ ਦਰਬਾਰ ਸਾਹਿਬ ਵੱਲ, ਸ੍ਰੀ ਅੰਮ੍ਰਿਤਸਰ ਸਾਹਿਬ ਵੱਲ। ਜਦੋਂ ਬਾਬਾ ਦੀਪ ਸਿੰਘ ਸਾਹਿਬ ਨੇ ਇਹ ਦੱਸਿਆ ਅਤੇ ਲਕੀਰ ਖਿੱਚੀ, ਇਹਨਾਂ ਸਾਰਿਆਂ ਸੂਰਮਿਆਂ ਨੇ ਜੈਕਾਰੇ ਬੁਲਾ ਕੇ ਅਤੇ ਲੀਕ ਨੂੰ ਟੱਪਿਆ ਅਤੇ ਕਹਿੰਦੇ ਬਾਬਾ ਜੀ ਤੁਹਾਡੀ ਕਮਾਂਡ ਦੇ ਹੇਠ ਦੁਸ਼ਮਣ ਦੀਆਂ ਫੌਜਾਂ ਦੇ ਨਾਲ ਲੋਹਾ ਲੈਂਦੇ ਲੈਂਦੇ ਸ਼ਹੀਦੀਆਂ ਪ੍ਰਾਪਤ ਕਰ ਜਾਵਾਂਗੇ, ਪਰ ਵਾਪਸ ਘਰਾਂ ਨੂੰ ਪਿੰਡਾਂ ਨੂੰ ਨਹੀਂ ਭੱਜਾਂਗੇ। ਫਿਰ ਉੱਥੇ ਉਹ ਸਾਰੇ ਹੀ ਸੂਰਮੇ ਜਿਹੜੇ ਸੀਗੇ ਉਹ 5ਵੇਂ ਪਾਤਸ਼ਾਹ ਦੇ ਇਹਨਾਂ ਬਚਨਾਂ ਦੇ ਅਨੁਸਾਰ ਰੰਗੇ ਹੋਏ ਨਿਕਲੇ। ਅਤੇ ਗੁਰੂ ਅਰਜਨ ਸਾਹਿਬ ਦੇ ਪ੍ਰੇਮ ਦੇ ਵਿੱਚ ਰੱਤੇ ਹੋਏ ਫਿਰ ਉਹ ਪਾਸ ਹੋਏ, ਕਾਮਯਾਬ ਹੋਏ, ਜਿਨ੍ਹਾਂ ਨੇ ਫਿਰ ਬਾਬਾ ਜੀ ਦੀ ਕਮਾਂਡ ਹੇਠ ਅਬਦਾਲੀ ਦੀਆਂ ਫੌਜਾਂ ਨਾਲ ਜੰਗ ਕੀਤਾ। ਗੁਰੂ ਪੰਚਮ ਪਾਤਸ਼ਾਹ ਮਹਾਰਾਜ ਦੱਸ ਰਹੇ ਵੀ ਰੱਤਿਆ ਹੋਇਆ ਅਤੇ ਰੰਗਿਆ ਹੋਇਆ। ਪਾਤਸ਼ਾਹ ਜੀ ਕਹਿੰਦੇ ਗੱਲਾਂ ਜਿਹੜੀਆਂ ਨੇ ਸੰਸਾਰ ਦੇ ਉੱਤੇ, ਗੁਰੂ ਨਾਨਕ ਸਾਹਿਬ ਜੀ ਕਹਿ ਗਏ ਸੀ ਗੱਲੀ ਯੋਗ ਨਾ ਹੋਈ। ਇਹ ਗੱਲਾਂ ਗੁੱਲਾਂ ਦੇ ਨਾਲ ਨਹੀਂ, ਐਵੇਂ ਕੋਈ ਗੱਲਾਂ ਹੀ ਕਰੀ ਜਾਏ ਭਾਈ ਮੈਂ ਵੀ ਰੱਬ ਨਾਲ ਬੜਾ ਜੁੜਿਆ ਹੋਇਆ। ਪਾਤਸ਼ਾਹ ਜੀ ਕਹਿੰਦੇ ਇੱਦਾਂ ਨਹੀਂ, ਪਤਾ ਉਦੋਂ ਲੱਗਦਾ ਜਦੋਂ ਕੋਈ ਪ੍ਰੀਖਿਆ ਪੈਂਦੀ ਹੈ ਅਤੇ ਮੁੱਖ ਨਾ ਮੁੜਨ, ਉਦੋਂ ਫਿਰ ਸੂਰਮੇ ਮੁੱਖ ਨਾ ਪਛਾਂ ਮੋੜਨ। ਭਗਤ ਨਾਮਦੇਵ ਸਾਹਿਬ ਜੀ ਇੱਕ ਬੜਾ ਸੋਹਣਾ ਪ੍ਰਮਾਣ ਦਿੰਦੇ ਨੇ, ਉਹ ਕਹਿੰਦੇ ਨੇ ਸਾਹਿਬ ਸੰਕਟ ਵੈ ਸੇਵਕ ਭੱਜੈ। ਭੱਜੈ ਦੇ ਉੱਤੇ ਆਪਣੇ ਕੋਲੋਂ ਅਧਕ ਲਾ ਕੇ ਦਬਾ ਕੇ ਉਹਦਾ ਪਾਠ ਕਰਨਾ, ਭੱਜੈ ਸਾਹਿਬ ਸੰਕਟ ਵੈ। ਮਾਲਕ ਜਿਹੜਾ ਹੋਵੇ ਉਹਦੇ ਉੱਤੇ ਕਿਸੇ ਮੌਕੇ 'ਤੇ ਕੋਈ ਸੰਕਟ ਪੈ ਗਿਆ ਹੋਵੇ, ਉਹਨੂੰ ਆ ਕੇ ਫੌਜਾਂ ਨੇ ਘੇਰ ਲੈਣਾ ਹੋਵੇ, ਅਤੇ ਜਿਹੜਾ ਉਹਦਾ ਸੇਵਕ ਹੈ ਨਾਲ ਅੱਗੋਂ ਪਿੱਛੋਂ ਰਹਿ ਕੇ ਉਹਦੇ ਕੋਲੋਂ ਗੱਫਾ ਪਾਣੀ ਛਕਦਾ ਹੈ, ਅਤੇ ਉਹ ਭੱਜ ਜਾਏ ਵੀ ਮੈਨੂੰ ਹੁਣ ਮੌਤ ਸਹੇੜਨ ਦੀ ਕੀ ਲੋੜ ਹੈ। ਅਤੇ ਨਾਮਦੇਵ ਸਾਹਿਬ ਦੇਖੋ, ਇਹ ਜਿਹੜੇ ਦ੍ਰਿਸ਼ ਹੈ ਇਹ ਸਾਹਮਣੇ ਉਦੋਂ ਆਉਂਦੇ ਜਦੋਂ ਜੰਗ ਯੁੱਧ ਛਿੜਦੇ ਹੈ, ਅਤੇ ਜਿਨ੍ਹਾਂ ਨੇ ਜੰਗ ਯੁੱਧ ਨਹੀਂ ਵੀ ਕੀਤੇ ਹੁੰਦੇ ਇਹ ਬਾਣੀ ਪੜ੍ਹ ਪੜ੍ਹ ਕੇ ਇਹਨਾਂ ਦਾ ਦਿਮਾਗ ਦਾ ਇੰਨਾ ਨੈੱਟਵਰਕ ਵਿਸ਼ਾਲ ਹੋਇਆ ਹੁੰਦਾ, ਇਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ, ਉਹਨਾਂ ਨੇ ਲਿਖ ਪਹਿਲਾਂ ਹੀ ਬਚਨ ਦਿੱਤੇ ਹੁੰਦੇ ਹੈ। ਭੱਜੇ ਤਾਂ ਬੜੀ ਵਾਰੀ, ਜਦੋਂ ਪੰਘਾਣੀ ਦਾ ਜੰਗ ਹੋਇਆ ਅਤੇ ਇੱਥੇ 500 ਪਠਾਣ ਜਿਹੜਾ ਪੀਰ ਬੁੱਧੂ ਸ਼ਾਹ ਨੇ ਰਖਾਇਆ ਅਤੇ ਤਨਖਾਹਾਂ ਲੈਂਦੇ ਰਹੇ ਦਸਮ ਪਾਤਸ਼ਾਹ ਦੇ ਕੋਲੋਂ, ਅਤੇ ਜਦੋਂ ਜੰਗ ਦੀ ਵਾਰੀ ਆਈ ਇਹ 500 ਇਹ ਜਿਹੜਾ ਸੀ ਇਹ ਭੱਜ ਗਿਆ, ਇਹ ਭੱਜ ਗਏ ਹੈ, 400 ਇਹਨਾਂ ਦੇ ਵਿੱਚੋਂ ਭੱਜ ਗਿਆ, ਅਤੇ ਇੱਕ ਜਣੇ ਦੀ ਕਮਾਂਡ ਹੇਠ 100 ਰਹਿ ਗਿਆ। ਅਤੇ ਪਾਤਸ਼ਾਹ ਨੇ ਕਿਹਾ ਤੁਸੀਂ ਵੀ ਹੁਣ ਚਲੇ ਹੀ ਜਾਓ, ਤੁਸੀਂ ਇੱਥੇ ਕੀ ਕਰਨਾ ਹੈ, ਆਪੇ ਅਸੀਂ ਜੰਗ ਲੜਾਂਗੇ। ਅਤੇ ਜਿਹੜੇ ਵੱਖ ਵੱਖ ਮੱਤਾਂ ਮਤੰਤਰਾਂ ਦੇ ਜਿਹੜੇ ਭੇਖੀ ਸਾਧੂ ਸਨ, ਉਹ ਵੀ ਦਸਮ ਪਾਤਸ਼ਾਹ ਦੇ ਲੰਗਰ ਦੇ ਵਿੱਚੋਂ ਕਈਆਂ ਚਿਰਾਂ ਦੇ ਗੱਫੇ ਛਕ ਰਹੇ ਸਨ, ਅਤੇ ਉਹ ਵੀ ਜਿਹੜੇ ਉਦਾਸੀ ਸਾਧੂ ਸੀ ਉਹਨਾਂ ਦੇ ਵਿੱਚੋਂ ਵੀ ਇੱਕ ਕਿਰਪਾਲ ਦਾਸ ਰਹਿ ਗਿਆ ਸੀ, ਅਤੇ ਇਹ ਬਾਕੀ ਜਿਹੜੇ ਭੱਜ ਗਏ ਸਨ। ਅਤੇ ਦੇਖੋ ਕਿੰਨੇ ਸੌ ਸਾਲ ਪਹਿਲਾਂ ਰੱਬ ਦੇ ਭਗਤ ਪੁਰਖ ਜਿਨ੍ਹਾਂ ਨੂੰ ਧੁਰ ਤੋਂ ਬਾਣੀ ਆਉਂਦੀ ਹੈ, ਉਹ ਇਹਨਾਂ ਬਚਨਾਂ ਨੂੰ ਪਹਿਲਾਂ ਦੱਸ ਜਾਂਦੇ। ਉਹ ਕਹਿੰਦੇ ਦੇਖੋ ਸਾਹਿਬ ਸੰਕਟ ਵੈ ਸੇਵਕ ਭੱਜੈ। ਸਾਹਿਬ ਜਿਹੜਾ ਹੋਵੇ, ਮਾਲਕ ਹੋਵੇ, ਉਹਦੇ 'ਤੇ ਸੰਕਟ ਦਾ ਸਮਾਂ ਬਣ ਗਿਆ ਹੋਵੇ, ਕੋਈ ਲੜਾਈ ਸ਼ੁਰੂ ਹੋ ਰਹੀ ਹੋਵੇ, ਜੰਗ ਸ਼ੁਰੂ ਹੋ ਰਿਹਾ ਹੋਵੇ, ਸੇਵਕ ਜਿਹੜਾ ਹੈ ਭੱਜੈ ਉਹ ਭੱਜ ਜਾਏ। ਅਤੇ ਭਗਤ ਜੀ ਕਹਿੰਦੇ ਚਿਰੰਕਾਲ ਨਾ ਜੀਵੈ ਦੋਉ ਕੁੱਲ ਲੱਜੈ। ਉਹਨੇ ਜ਼ਿਆਦਾ ਦੇਰ ਜਿਉਂਦੇ ਨਹੀਂ ਰਹਿਣਾ ਹੁੰਦਾ, ਮੌਤ 'ਤੇ ਘਰ ਆ ਕੇ ਘਰ ਜਾ ਕੇ ਵੀ ਆ ਹੀ ਜਾਣੀ ਹੁੰਦੀ, 2 ਸਾਲਾਂ ਨੂੰ ਆਜੂ 4 ਸਾਲਾਂ ਨੂੰ ਆਜੂ, ਜਿਉਂਦੇ 'ਤੇ ਸਦਾ ਰਹਿਣਾ ਹੀ ਨਹੀਂ। ਇਸ ਲਈ ਚਿਰੰਕਾਲ ਨਾ ਜੀਵੈ, ਬਹੁਤਾ ਲੰਬਾ ਸਮਾਂ ਨਹੀਂ ਉਹ ਜਿਉਂਦਾ। ਉਹਨੂੰ ਇੱਕ ਚਿੰਤਾ ਬਾਅਦ ਵਿੱਚ ਲੱਗ ਜਾਂਦੀ ਵੀ ਮੈਂ ਅਕਿਰਤ ਘਣ ਹੋ ਗਿਆ, ਆਪਣੀ ਚਿੰਤਾ ਦੇ ਵਿੱਚ ਛੇਤੀ ਮਰ ਜਾਂਦਾ। ਨਾਲ ਕੀ ਹੁੰਦਾ, ਦੋਉ ਕੁੱਲ ਲੱਜੈ, ਆਪਣੀਆਂ ਦੋਵਾਂ ਕੁਲਾਂ ਨੂੰ ਕੀ ਕਰਦਾ ਏ, ਉਹ ਬੇਇੱਜ਼ਤ ਕਰ ਦਿੰਦਾ ਏ, ਨਾਨਕਿਆਂ ਦੀ ਕੁੱਲ ਅਤੇ ਦਾਦਕਿਆਂ ਦੀ ਕੁੱਲ। ਕਿਉਂਕਿ ਸਾਡੀ ਜਿਹੜੀ ਭਾਰਤ ਦੀ ਅਮੀਰ ਸੱਭਿਅਤਾ, ਉਹਦੇ ਵਿੱਚ ਨਾਨਕਿਆਂ ਤੱਕ ਵੀ ਸੋਭਾ ਦਾ ਅਤੇ ਬੇਪਤੀ ਦਾ ਜਿਹੜਾ ਅਸਰ ਹੈ ਉਹ ਜਾਂਦਾ ਹੈ। ਜੇ ਕੋਈ ਹੋਵੇ ਦੋਤਰਾ, ਕੋਈ ਚੰਗਾ ਕੰਮ ਕਰਦੇ ਤਾਂ ਵੀ ਸਾਰੇ ਪਿੰਡ ਨੇ ਆਖਣਾ ਵੀ ਇਹ ਫਲਾਣਿਆਂ ਦਾ ਦੋਤਰਾ ਸੀਗਾ, ਅਤੇ ਜੇ ਬੇਇੱਜ਼ਤੀ ਵਾਲੀ ਗੱਲ ਹੈ ਤਾਂ ਫਿਰ ਵੀ ਕਹਿਣਾ ਫਲਾਣਿਆਂ ਦਾ ਦੋਤਰਾ ਸੀਗਾ। ਅਤੇ ਭਗਤ ਨਾਮਦੇਵ ਜੀ ਕਹਿੰਦੇ ਜਿਹੜਾ ਆਪਣੇ ਸਾਹਿਬ ਸੇਵ ਦੇ ਪਏ ਹੋਏ ਸੰਕਟ ਦੇ ਮੌਕੇ 'ਤੇ ਭੱਜ ਆਇਆ ਹੋਵੇ, ਉਹ ਕਹਿੰਦੇ ਦੋਉ ਕੁੱਲ ਲੱਜੈ, ਉਹ ਦੋਵੇਂ ਕੁਲਾਂ ਨਾਨਕਿਆਂ ਅਤੇ ਦਾਦਕਿਆਂ ਦੀਆਂ ਨੂੰ ਲੱਜਿਆ ਲੱਗਦੀ ਹੈ, ਉਹਨਾਂ ਦੀ ਬੇਇੱਜ਼ਤੀ ਹੁੰਦੀ ਹੈ, ਦੋਵੇਂ ਕੁਲਾਂ ਜਿਹੜੀਆਂ ਉਹਨਾਂ ਨੂੰ ਬਦਨਾਮੀ ਦਵਾਉਂਦਾ। ਉਹ ਕਹਿੰਦੇ ਨੇ ਫਿਰ ਸਾਹਿਬ ਸੰਕਟ ਵੈ ਸੇਵਕ ਭੱਜੈ, ਚਿਰੰਕਾਲ ਨਹੀਂ ਜੀਵੈ ਦੋਉ ਕੁੱਲ ਲੱਜੈ। ਉਹ ਕਹਿੰਦੇ ਨੇ ਤੇਰੀ ਭਗਤ ਨਾ ਛੋਡੋ ਭਾਵੇਂ ਲੋਕ ਹੱਸੈ। ਉਹ ਕਹਿੰਦੇ ਹੇ ਪਰਮਾਤਮਾ ਪਰਮੇਸ਼ਰ, ਮੈਂ ਤਾਂ ਤੇਰੀ ਭਗਤੀ ਨਹੀਂ ਛੱਡਾਂਗਾ, ਭਾਵੇਂ ਲੋਕ ਮੈਨੂੰ ਮਖੌਲ ਵੀ ਕਰਨ, ਭਾਵੇਂ ਲੋਕ ਹੱਸੈ, ਚਰਨ ਕਮਲ ਮੇਰੇ ਹੀਅਰ ਹੈ ਵਸੈ। ਇਹ ਮੇਰੇ ਮਾਲਕ ਪਰਮੇਸ਼ਰ, ਤੇਰੇ ਚਰਨ ਕਮਲ ਮੇਰੇ ਹਿਰਦੇ ਵਿੱਚ ਵਸ ਰਹੇ ਹੈ, ਮੈਂ ਤਾਂ ਤੇਰੀ ਭਗਤੀ ਕਰਨੀ ਨਹੀਂ ਛੱਡੂੰਗਾ, ਭਾਵੇਂ ਲੋਕ ਹੀ ਹੱਸਣ ਅਤੇ ਭਾਵੇਂ ਲੋਕ ਮਖੌਲ ਕਰਨ। ਤੇਰੀ ਭਗਤ ਨਾ ਛੋਡਾਂ ਭਾਵੇਂ ਲੋਕ ਹੱਸੈ, ਜੈਸੇ ਆਪਣੇ ਧਨਹੇ ਪ੍ਰਾਣੀ ਮਰਨ ਮੰਡ ਹੈ, ਭਗਤ ਜੀ ਕਹਿੰਦੇ ਜਦੋਂ ਬੰਦੇ ਦੇ ਧਨ ਦਾ ਕਈ ਵਾਰੀ ਨੁਕਸਾਨ ਹੋਣ ਲੱਗਦਾ ਹੈ ਅਤੇ ਉਸ ਧਨ ਨੂੰ ਬਚਾਉਣ ਦੇ ਵਾਸਤੇ ਮਰਨ ਮੰਡ ਹੈ, ਮਰਨ ਤੱਕ ਦਾ ਰਿਸਕ ਜਿਹੜਾ ਹੈ ਉਹ ਬੰਦਾ ਲੈ ਲੈਂਦਾ ਹੈ, ਮਰਨਾ ਮੰਡ ਲੈਂਦਾ, ਕਹਿੰਦਾ ਇੱਥੇ ਬਹਿ ਕੇ ਮਰ ਤਾਂ ਜਾਊਂਗਾ ਪਰ ਆਹ ਕੰਮ ਕਰਕੇ ਛੱਡੂੰਗਾ ਤੇਰੇ ਕੋਲੋਂ, ਇਹ ਮੈਂ ਧਨ ਜਿਹੜਾ ਆਪਣਾ ਲੈ ਕੇ ਛੱਡੂੰਗਾ। ਭਗਤ ਨਾਮਦੇਵ ਜੀ ਕਹਿੰਦੇ ਨੇ ਜੈਸੇ ਆਪਣੇ ਧਨ ਹੈ, ਆਪਣੇ ਧਨ ਦੀ ਖਾਤਰ ਪ੍ਰਾਣੀ ਮਨੁੱਖ ਜਿਹੜਾ ਹੈ ਮਰਨ ਮੰਡ ਹੈ, ਮਰਨਾ ਮੰਡ ਕੇ ਬਹਿ ਜਾਂਦਾ ਹੈ, ਤੈਸੇ ਸੰਤ ਜਨਾ ਰਾਮ ਨਾਮ ਨਾ ਛੱਡੈ। ਉਹ ਕਹਿੰਦੇ ਨੇ ਤਿਵੇਂ ਹੀ ਰੱਬ ਦੇ ਪੁਰਖ ਪੂਰਨ ਪੁਰਖ ਸੰਤ ਜਾਨਾ ਰਾਮ ਨਾਮ ਨਾ ਛੱਡੈ, ਉਹ ਮਰਨਾ ਤਾਂ ਕਬੂਲ ਕਰ ਲੈਂਦੇ ਪਰ ਤੇਰਾ ਨਾਮ ਜਪਣਾ ਉਹ ਛੱਡਦੇ ਨਹੀਂ, ਅਤੇ ਗੁਰੂ ਦੀਆਂ ਖੁਸ਼ੀਆਂ ਕਮਾਉਣੀਆਂ ਉਹ ਛੱਡਦੇ ਨਹੀਂ। ਉਹ ਮਰਨਾ ਤਾਂ ਮੰਡ ਕੇ ਬਹਿ ਜਾਂਦੇ ਪਰ ਉਹ ਕਹਿੰਦੇ ਗੁਰੂ ਦੇ ਹੁਕਮ ਤੋਂ ਸਾਨੂੰ ਕੋਈ ਪਛਾਣ ਨਾ ਕਰੇ, ਤੈਸੇ ਸੰਤ ਜਨਾ ਰਾਮ ਨਾਮ ਨਾ ਛੱਡੈ। ਫਿਰ ਉਹ ਕਹਿੰਦੇ ਗੰਗਾ ਗਿਆ ਗੋਦਾਵਰੀ ਸੰਸਾਰ ਕੇ ਕਾਮਾਂ, ਨਰਾਇਣ ਸੋ ਪ੍ਰਸੰਨ ਹੋਏ ਤਾਂ ਸੇਵਕ ਨਾਮਾ। ਉਹ ਕਹਿੰਦੇ ਆ ਗੰਗਾ 'ਤੇ ਚਲ ਗਿਆ, ਗਿਆ ਦੇ ਤੀਰਥ 'ਤੇ ਚਲਿਆ ਗਿਆ, ਗੋਦਾਵਰੀ 'ਤੇ ਚਲਿਆ ਗਿਆ, ਉਹ ਕਹਿੰਦੇ ਸਾਰੇ ਸੰਸਾਰ ਦੇ ਹੀ ਕੰਮ ਧੰਦੇ ਹਨ। ਉਹ ਕਹਿੰਦੇ ਵੇਖਣਾ ਇਹ ਹੈ ਵੀ ਨਰਾਇਣ ਸੋ ਪ੍ਰਸੰਨ ਹੋਏ, ਜਿਹੜਾ ਰੱਬ ਹੈ ਉਹ ਪ੍ਰਸੰਨ ਕਿਵੇਂ ਹੁੰਦਾ ਹੈ, ਤਾਂ ਸੇਵਕ ਨਾਮਾ। ਉਹ ਕਹਿੰਦੇ ਤਾਂ ਨਾਮਦੇਵ ਜਿਹੜਾ ਉਹ ਅਸਲੀ ਸੇਵਕ ਬਣਦਾ ਹੈ, ਭਈ ਜੇ ਨਰਾਇਣ ਪ੍ਰਸੰਨ ਹੋ ਜਾਏ, ਪਰਮੇਸ਼ਰ ਪ੍ਰਸੰਨ ਹੋ ਜਾਏ, ਉਹ ਕਿਸੇ ਵੀ ਵਿਧੀ ਦੇ ਨਾਲ ਹੋ ਜਾਏ, ਉਹ ਕਹਿੰਦੇ ਫਿਰ ਜਿਹੜੀ ਅਸਲੀ ਹੈ ਉਹ ਸੇਵਕ ਦੀ ਅਵਸਥਾ ਜੋ ਹੈ ਉਹ ਬਣਦੀ ਹੈ। ਗੰਗਾ ਗਿਆ ਗੋਦਾਵਰੀ ਸੰਸਾਰ ਕੇ ਕਾਮਾਂ, ਨਰਾਇਣ ਸੋ ਪ੍ਰਸੰਨ ਹੋਏ ਤਾਂ ਸੇਵਕ ਨਾਮਾ। ਅੱਜ ਜਿਸ ਸਲੋਕ ਦੀ ਆਪਾਂ ਵਿਚਾਰ ਕੀਤੀ ਹੈ, ਰੱਤੇ ਸੇਈ ਜੇ ਮੁੱਖ ਨਾ ਮੁੜਨ ਜਿੰਨੀ ਸੰਜਾਤਾ ਸਾਈਂ, ਉਹੀ ਗੁਰੂ ਦੇ ਪ੍ਰੇਮ ਵਿੱਚ ਰੰਗੇ ਹੋਏ ਮੰਨੇ ਜਾਣਗੇ ਜਿਹੜੇ ਗੁਰੂ ਦੀ ਸੇਵਾ ਨਿਭਾਉਂਦਿਆਂ ਹੋਇਆਂ ਮੁੱਖ ਨਾ ਮੁੜਨ, ਜਿਹੜੇ ਮੁੱਖ ਪਛਾਣ ਨਹੀਂ ਮੋੜਦੇ, ਜਿੰਨੀ ਸੰਜਾਤਾ ਸਾਈਂ ਜਿਨ੍ਹਾਂ ਨੇ ਆਪਣਾ ਮਾਲਕ ਸਾਈਂ ਪਛਾਣ ਲਿਆ ਹੈ। ਜਦੋਂ ਭਾਈ ਬਚਿੱਤਰ ਸਿੰਘ ਸਾਹਿਬ ਨੂੰ ਪਾਤਸ਼ਾਹ ਮਹਾਰਾਜ ਹੁਕਮ ਕਰਦੇ ਨੇ ਅਤੇ ਉਹ ਝੁੱਕ ਕੇ ਚਰਨਾਂ 'ਤੇ ਆਪਣਾ ਸਿਰ ਲਾਉਂਦੇ ਨੇ ਦਸਵੇਂ ਪਾਤਸ਼ਾਹ ਨੂੰ, ਕਹਿੰਦੇ ਮਹਾਰਾਜ ਮੈਂ ਤਾਂ ਇੱਕ ਕਾਠ ਦੀ ਪੁਤਲੀ ਹਾਂ, ਮੇਰਾ ਸਰੀਰ ਤਾਂ ਇਉਂ ਹੈ ਜਿਵੇਂ ਲੱਕੜੀ ਦੀਆਂ ਬਣਾਈਆਂ ਪੁਤਲੀਆਂ ਨੂੰ ਪਿੱਛੇ ਬੈਠਾ ਹੋਇਆ ਇਨਸਾਨ ਨਚਾਉਂਦਾ ਹੈ, ਅਤੇ ਇਵੇਂ ਮਹਾਰਾਜ ਮੇਰੇ ਸਰੀਰ ਤੋਂ ਤੁਸੀਂ ਕਿਰਪਾ ਕਰਕੇ ਮਹਾਰਾਜ ਪਾਤਸ਼ਾਹ ਜੋ ਮਰਜ਼ੀ ਸੇਵਾ ਲੈ ਸਕਦੇ ਜੇ, ਅਤੇ ਇਹ ਸਰੀਰ ਤੁਹਾਨੂੰ ਭੇਟਾ ਕੀਤਾ ਹੋਇਆ ਹੈ। ਕਾਠ ਕੀ ਪੁਤਲੀ ਕਹਾ ਕਰੈ ਬਪਰੀ, ਖਿਲਾਵਨ ਹਾਰੋ ਜਾਨੈ, ਜੈਸਾ ਖੇਲ ਕਰਾਵੈ ਬਾਜੀਗਰ, ਉਹ ਤੈਸੋ ਹੀ ਸਾਜ ਅੰਨੈ। ਉਹ ਤਾਂ ਹੋ ਗਿਆ ਏ ਰੱਤੇ ਸੇਈ ਜੇ ਮੁੱਖ ਨਾ ਮੁੜਨ ਜਿੰਨੀ ਸੰਜਾਤਾ ਸਾਈਂ, ਅਤੇ ਜਿਹੜੀ ਅਗਲੀ ਪੰਕਤੀ ਹੈ, ਝੜ ਝੜ ਪਵਨ ਦੇ ਕੱਚੇ ਬਿਰਹੀ ਜਿੰਨਾ ਕਾਰਨ ਆਈ। ਉਹ ਦੁਨੀ ਚੰਦ ਵਰਗੇ ਨੂੰ ਜਦੋਂ ਪਾਤਸ਼ਾਹ ਨੇ ਆਖਿਆ ਸੀ ਇਹ ਸਾਡਾ ਹਾਥੀ ਹੈ, ਇਹ ਪਹਾੜੀਆਂ ਦੇ ਹਾਥੀ ਨਾਲ ਲੜੇਗਾ, ਅਤੇ ਉਹ ਕੱਚਾ ਸੀਗਾ ਇਨਸਾਨ, ਇਸ ਵਾਸਤੇ ਨਾਲ ਹੋਰਨਾਂ ਵੀ ਦੋਵਾਂ ਚੌਹਾਂ ਨੂੰ ਲੈ ਕੇ ਅਨੰਦਪੁਰ ਕਿਲ੍ਹੇ ਦੀ ਕੰਧ ਨੂੰ ਟੱਪ ਕੇ, ਅਤੇ ਉਹ ਆ ਕੇ ਅਤੇ ਘਰ ਆ ਗਿਆ, ਝੜ ਝੜ ਪਵਨ ਦੇ ਕੱਚੇ ਬਿਰਹੀ ਜਿਨ੍ਹਾਂ ਕਾਰਨ ਆਈ। ਇੱਕ ਬਚਨ ਆਉਂਦਾ ਹੈ, ਕਹਿੰਦੇ ਨੇ ਫਿਰਦੀ ਫਿਰਦੀ ਦਹਿ ਦਿੱਸਾ ਜਲ ਪਰਬਤ ਬੰਨ ਰਾਏ। ਇਹ ਮੰਦ ਵੈਰਾਗ ਹੁੰਦਾ, ਮੰਦ ਵੈਰਾਗ ਜਿਹੜਾ ਕੁਝ ਸਮੇਂ ਵਾਸਤੇ ਤਾਂ ਮਨ ਦੇ ਅੰਦਰ ਬਹੁਤ ਵੈਰਾਗ ਹੋਣਾ, ਪਰ ਜਦੋਂ ਇਮਤਿਹਾਨ ਪੈਣਾ ਉਦੋਂ ਫੇਲ ਹੋ ਜਾਣਾ। ਫਿਰਦੀ ਫਿਰਦੀ ਦਹਿ ਦਿੱਸਾ ਜਲ ਪਰਬਤ ਬੰਨ ਰਾਏ। ਇੱਲ ਜਿਹੜੀ ਹੈ ਅਸਮਾਨ ਵਿੱਚ ਚੜ੍ਹੀ ਹੋਈ, ਜਲ ਸਮੁੰਦਰ ਪਰਬਤ ਉਹਨਾਂ ਸਾਰਿਆਂ ਨੂੰ ਥੱਲੇ ਦੇਖਦੀ ਰਹਿੰਦੀ, ਬੜੀ ਉੱਚੀ ਉਡਾਰੀਆਂ ਮਾਰਦੀ ਹੈ, ਪਰ ਉਹਦੀ ਹਾਲਤ ਅੰਦਰਲੀ ਮਨ ਦੀ ਕਿਹੋ ਜਿਹੀ ਹੁੰਦੀ ਹੈ, ਜਿੱਥੇ ਡਿੱਠਾ ਮ੍ਰਿਤਕੋ ਇੱਲ ਬਹਿਠੀ ਆਏ। ਜਿੱਥੇ ਮ੍ਰਿਤਕ ਪਸ਼ੂ ਮਰਿਆ ਹੋਇਆ ਦਿਸ ਪੈਣਾ ਹੈ, ਉੱਤੋਂ ਉਹਨੇ ਥੱਲੇ ਉੱਤਰ ਆਉਣਾ ਹੈ ਅਤੇ ਉਹਨੂੰ ਖਾਣ ਲੱਗ ਜਾਣਾ ਹੈ। ਇਵੇਂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਮੰਦ ਵੈਰਾਗ ਜਦੋਂ ਚੜਿਆ ਹੁੰਦਾ ਉਹ ਹੈ ਕੱਚਾ ਪ੍ਰੇਮ, ਜਿਹਨੂੰ ਕਹਿੰਦੇ ਨੇ ਕੱਚੇ ਬਿਰਹੀ। ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਗੁਰੂ ਦੇ ਨਾਲ ਵੀ ਕਈ ਕੱਚੇ ਬਿਰਹੀ ਹੁੰਦੇ ਅਤੇ ਕਈ ਜਿਹੜੇ ਉਹ ਰੱਤੇ ਹੁੰਦੇ ਨੇ, ਅਤੇ ਪਾਤਸ਼ਾਹ ਕਹਿੰਦੇ ਕੱਚੇ ਬਿਰਹੀ ਜਿਹੜੇ ਉਹ ਝੜ ਝੜ ਕੇ ਡਿੱਗ ਪੈਂਦੇ ਹੈ, ਅਤੇ ਜਿਹੜੇ ਰੱਤੇ ਸਹੀ ਹੈ ਉਹ ਮੁੱਖ ਨਹੀਂ ਮੋੜਦੇ ਆਪਣੇ ਪਾਤਸ਼ਾਹ ਜੀ ਦੇ ਵੱਲੋਂ, ਭਾਵੇਂ ਉਹਨਾਂ ਨੂੰ ਸ਼ਹਾਦਤਾਂ ਪ੍ਰਾਪਤ ਕਰਨੀਆਂ ਪੈ ਜਾਣ। ਇਹ ਪੰਚਮ ਪਾਤਸ਼ਾਹ ਮਹਾਰਾਜ ਜੀ ਦਾ ਇਹ ਪਹਿਲਾ ਸਲੋਕ ਹੈ ਵਾਰਾਂ ਅਤੇ ਵਧੀਕ ਦੇ ਸਿਰਲੇਖ ਦੇ ਹੇਠ। ਅੱਜ ਦਾ ਦਿਨ ਦਾ ਕਥਾ ਦਾ ਸਮਾਂ 8:30 ਤੱਕ ਹੁੰਦਾ, ਇਸ ਵਾਸਤੇ ਸਮਾਂ ਸੰਪੂਰਨ ਹੈ ਜੀ। ਅਰਦਾਸਾ ਹੋਏਗਾ, ਉਸ ਤੋਂ ਪਿੱਛੋਂ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣੇ ਨੇ, ਅਤੇ ਦਿਨ ਵੇਲੇ ਫਿਰ ਵਿਸ਼ੇਸ਼ ਦੀਵਾਨ ਸੱਜਣਗੇ। ਸਰਬੱਤ ਸੰਗਤਾਂ ਦਾ ਧੰਨਵਾਦ ਜੀ ਆਇਆਂ ਨੂੰ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।